ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਮਾਨ ਕਰੋ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮੇ ਅਪਰਾਧੀ ਸਦ ਭੁੱਲਤੇ, ਤੁਮ ਬਖਸ਼ਣ ਹਾਰੇ। ਮੈਂ ਅਪਰਾਧੀ ਸਦ ਭੁੱਲਤੇ, ਹਉ ਅਪਰਾਧੀ ਗੁਣ ਹੈਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜਵਾਰ ਹਉ, ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਨ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਠਾਡੀਆਂ ਸਤਿਗੁਰ ਬਖਸ਼ੰਦਾ। ਹਮੇ ਅਪਰਾਧੀ ਸਦ ਭੁੱਲਤੇ, ਹਮ ਅਵ ਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਹਾਹੀ, ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ, ਹਮੇ ਅਪਰਾਧੀ ਸਦ ਭੁੱਲਤੇ, ਤੁਮ ਬਖਸ਼ਣ ਹਾਰੇ। ਅਸੀਂ ਖੱਤੇ ਬਹੁਤ ਕਮਾਵਦੇ, ਖੱਤੇ ਬਹੁਤ ਕਮਾਵਦੇ, ਅਸੀਂ ਖੱਤੇ
ਬਹੁਤ ਕਮਾਵਦੇ, ਖੱਤੇ ਬਹੁਤ ਕਮਾਵਦੇ,
ਖੱਤੇ ਬਹੁਤ ਕਮਾਵਦੇ, ਅਸੀਂ ਖੱਤੇ ਬਹੁਤ ਕਮਾਵਦੇ,
ਅਸੀਂ ਖੱਤੇ ਬਹੁਤ ਕਮਾਉਂਦੇ, ਅਸੀਂ ਖੱਤੇ ਬਹੁਤ ਕਮਾਉਂਦੇ,
ਅਸੀਂ ਖੱਤੇ ਬਹੁਤ ਕਮਾਉਂਦੇ, ਖੱਤੇ ਬਹੁਤ ਕਮਾਉਂਦੇ,
ਖੱਤੇ ਬਹੁਤ ਕਮਾਉਂਦੇ, ਅਸੀਂ ਖੱਤੇ ਬਹੁਤ ਕਮਾਉਂਦੇ,
ਕਿਸੇ ਅੰਤ ਨਾ ਪਾਰਾਵਾ, ਖੱਤੇ ਬਹੁਤ ਕਮਾ, ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨ ਪਾਰਾਵਾਤੇ ਬਹੁਤ ਕਮਾਤੇ ਬਹੁਤ ਬਖਸ਼ ਲੈ ਹੋ ਹਰ ਕਿਰਪਾ ਕਰਕੇ ਬਖਸ਼ ਲੈ ਹੋ
ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਰ ਕਿਰਪਾ ਕਰਕੇ ਬਖਸ਼ ਲੈ ਹੋ
ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਰ ਕਿਰਪਾ ਕਰਕੇ ਬਖਸ਼ ਲੈ ਹੋ
ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਰ ਕਿਰਪਾ ਕਰਕੇ ਬਖਸ਼ ਲੈ ਹੋ
ਕਿਰਪਾ ਕਰਕੇ ਬਖਸ਼ ਲੈ ਹੋ
ਹਰ ਕਿਰਪਾ ਕਰਕੇ ਬਖਸ਼ ਲੈ ਹੋ ਕਿਰਪਾ ਕਰਕੇ ਬਖਸ਼ ਲੈ ਹੋ ਹਰ ਕਿਰਪਾ ਕਰਕੇ ਬਖਸ਼ ਲੈ ਹੋ
ਪਾਪੀ ਵੱਡ ਗੁਣ ਹੈਗਾ ਖੱਤੇ ਬਹੁਤ ਕਮਾ ਅਸੀਂ ਖੱਤੇ ਬਹੁਤ
ਕਮਾਉਂਦੇ
ਅਪਰਾਧ ਕਰਤ ਹੈ ਜਿੱਤੇ ਜਨਨੀ ਜੀਤ ਨਰਕ ਸਥਿਤ ਰਾਮਈਆ ਹੋਮਾਰਕ ਤੇਰਾ ਕਾਹੇ ਨਾ ਖੰਡ ਸਿਆਮ ਗੁਣ ਮੇਰਾ ਜੇ ਅਤ ਕ੍ਰੋਪ ਕਰੇ ਕਰਤਾਇਆ ਤਾਂ ਵੀ ਜੀਤ ਨਰਕ ਜੇ ਅਤ ਕ੍ਰੋਪ ਕਰੇ ਕਰਤਾਇਆ ਤਾਂ ਵੀ ਚੀਤ ਨ ਰਾਖ ਸਮਾਇਆ ਚਿੰਤ ਪਵਨ ਮਨ ਭਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੇ
ਕਬੀਰਾ
ਸਹਿਜ ਸਹਿਜ ਗੁਣ ਰਵੇ
ਕਬੀਰਾ
ਮਿਹਰਾਂਦਿਆ ਸਾਈਆਂ ਮਿਹਰ ਕਰੇ ਮਿਹਰਾਂਦਿਆ ਸਾਈਆਂ ਮਿਹਰ ਕਰੇ
ਮਿਹਰਾਂਦਿਆ ਸਾਈਆਂ ਮਿਹਰ ਕਰੇ
ਅਸੀਂ ਤੇਰੀ ਮਿਹਰ ਨਾਲ ਤਰਨਾ ਜੀ ਮਿਹਰਾਂਦਿਆ ਸਾਈਆਂ ਮਿਹਰਾਂਦਿਆ ਸਾਈਆਂ ਮਿਹਰ ਕਰੀ ਤੇਰੀ ਮਿਹਰ ਨਾਲ ਧਰਨਾ तरना तेरी मेहर नाल तरना मेहरा दया साइया मेहरा दया साइया मेहर करी मान न माने दा मेरा रख ली मान न माने दा
रख ली मान नी माने दा रख ली मान नी माने दा
ली मान नी माने दा मेरा रख ली मान नी माने दा
एक तेरा ही परवासा एक तेरा ही परवासा जी मेरा रख लई मान न माने दा रख लई मान न माने दा तेरा जी मेरा रख लई मान न माने रख लई मान न माने बहुत कमावंदे हर कृपा करके बख्श ले हो हकीकत है ना झूठी है
किन किन भूलनहार
कृपा करके बख्श ले हो
हम पापी बड गुनहगार
प्यारे जी प्यारे जी अब गुण बचे प्यारे जी अब गुण बचे
वो प्यारे जी अब गुण बचे प्यारे जी अब गुण बचे
अब गुण बचे प्यारे जी कदे माता याद नहीं रखती कदे माता याद नहीं रखती याद ना रख दी कदे माता याद ना ਆਪ ਗੁਣ ਬੱਚੇ ਵਾਹਿਗੁਰੂ ਆਪ ਗੁਣ ਬੱਚੇ ਕਰਤ ਹੈ ਜਿਤ ਜਨਨੀ ਚੀਤ ਨ ਰੱਖ ਸਿਤੇ ਰਮਈਆ ਹਮ ਬਾਰਕ ਤੇਰਾ ਕਾਹੇ ਨ ਖੰਡਸ ਅਵਗੁਣ ਮੇਰਾ ਪਰਮ ਸਤਿਕਾਰ ਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਾਰੇ ਰਸਨਾ ਪਵਿੱਤਰ ਕਰੋ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਆਪਣੀ ਰਹਿਮਤ ਦੇ ਖਜ਼ਾਨੇ ਵਿੱਚੋਂ ਕਿਨਕਾ ਸਾਡੀ ਝੋਲੀ ਵਿੱਚ ਪਾਇਆ ਜੋ ਸਾਨੂੰ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਬੀਜਿਆ ਵੱਢਣ ਆਇਆ ਅੱਗੋਂ ਬੀਜਣ ਵਾਸਤੇ ਆਏ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਅਨਰੁੱਤ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ ਮਨ ਰੁੱਤ ਨਾਮ ਰੇ ਨਾਮ ਬੀਜਣ ਦੀ ਵੱਤ ਲੱਗੀ। ਜਿਸ ਜ਼ਿਮੀਦਾਰ ਨੂੰ ਵੱਤਰ ਦੀ ਪਛਾਣ ਨਹੀਂ ਉਹ ਜ਼ਿਮੀਦਾਰੀ ਕਾਹਦਾ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵੱਤਰ ਦੀ ਪਛਾਣ ਕਰੋ ਮਨੁੱਖਾ ਸਰੀਰ ਮਿਲ ਜਾਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਨਾਮ ਬੀਜਣ ਦੀ ਵੱਤਰ ਹੀ ਹੋਣ ਲੱਗੀ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜ ਸੁਖ ਆਏ ਜਿਨੀ ਐਸਾ ਹਰ ਨਾਮ ਨਾ ਚੇਤੇ ਉਹ ਸਿਕਾਹੇ ਜਗ ਆਏ ਰਾਮ ਰਾਜੇ ਹੋ ਮਾਨਸ ਜਨਮ ਦੁਲੰਬ ਨਾਮ ਬਿਨਾਂ ਬਿਰਥਾ ਸਭ ਜਾਏ ਹੁਣ ਵੱਤ ਹਰ ਨਾਮ ਨਾ ਬੀਜੇ ਅੱਗੇ ਭੁੱਖਾ ਕਿਆ ਖਾਏ ਜੇ ਵੱਤ ਲੰਘ ਗਈ ਜੇ ਸਮਾਂ ਹੱਥੋਂ ਲੰਘ ਗਿਆ ਫਿਰ ਪਛਤਾਉਣਾ ਪਏਗਾ। ਤੇ ਸਤਸੰਗ ਜੀ ਜੇ ਤੇ ਜਪਨਿਆ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੈਸਲਾ ਇਸ ਦੇਹੀ ਕੋ ਸਿਮਰਹ ਦੇਵ ਸੋ ਦੇਹੀ ਭਜ ਹਰ ਕੀ ਸੇਵ ਤੇ ਜੇ ਨਹੀਂ ਜਪਦੇ ਸਾਕਤ ਬਿਰਤੀ ਬਣ ਗਈ ਨਾਸਤਕ ਬਿਰਤੀ ਬਣ ਗਈ ਮਨਮੁੱਖਾਂ ਵਾਲਾ ਸੁਭਾਅ ਬਣ ਗਿਆ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਫੈਸਲਾ ਹੈ ਕਬੀਰ ਸਾਕਤ ਤੇ ਸੂਕਰ ਭਲਾ ਰੱਖ ਹੈ ਅੱਛਾ ਗਾਉ ਉਹ ਸਾਕਤ ਬਪਰਾ ਮਰ ਗਿਆ ਕੋਉ ਨਾ ਲਹਿ ਨਾਉ ਸਾਕਤ ਬੰਦੇ ਨਾਲੋਂ ਪਿੰਡ ਦਾ ਸੂਰ ਚੰਗਾ ਲੋਕ ਕਹਿੰਦੇ ਨੇ ਮਰ ਗਿਆ ਮਾੜਾ ਹੋਇਆ ਕਿਉਂਕਿ ਪਿੰਡ ਦੀ ਗੰਦਗੀ ਤੇ ਸਾਫ ਕਰਦਾ ਸੀ ਗੰਦੀਆਂ ਨਾਲੀਆਂ ਤੇ ਸਾਫ ਕਰਦਾ ਸੀ ਸੂਰ ਭਲਾ ਸਾਕਤ ਨਾਲੋਂ ਸਾਕਤ ਨੂੰ ਚੰਗਾ ਆਖਿਆ ਵਾਹਿਗੁਰੂ ਸੂਰ ਨੂੰ ਚੰਗਾ ਆਖਿਆ ਹੈ ਸਰੀਰ ਉਹਦੇ ਕੋਲ ਵੀ ਆ ਮਨੁੱਖਾਂ ਵਾਲਾ ਪਰ ਨਾਮ ਨਹੀਂ ਬੀਜਿਆ। ਹੁਣ ਜਦੋਂ ਕਦੇ ਅਸੀਂ ਇਹ ਬਚਨ ਸੁਣਨੇ ਆ ਵੀ ਇਹ ਮਨੁੱਖਾ ਸਰੀਰ ਨੂੰ ਦੇਵਤੇ ਤਰਸਦੇ ਨੇ ਜਾਂ ਕਦੇ ਕੰਨਾਂ ਵਿੱਚ ਧਾਰਨਾ ਪੈਂਦੀ ਹੈ ਕਿ ਇਸ ਦੇਹੀ ਨੂੰ ਦੇਵਤੇ ਵੀ ਲੋਚਦੇ ਆ ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ ਸੋਈ ਦੇਹੀ ਤੈਨੂੰ ਮਿਲ ਗਈ। ਹੁਣ ਅਸੀਂ ਕਈ ਵਾਰੀ ਸੋਚਦੇ ਹਾਂ ਪਤਾ ਨਹੀਂ ਸਾਡੇ ਸਰੀਰਾਂ ਨੂੰ ਦੇਵਤੇ ਤਰਸਦੇ ਇਹਨਾਂ ਨੂੰ ਪਰ ਨਹੀਂ ਸੰਗਤ ਜੀ ਦੇਵਤੇ ਤਰਸਦੇ ਜ਼ਰੂਰ ਨੇ ਪਰ ਉਹਨਾਂ ਸਰੀਰਾਂ ਨੂੰ ਜਿਹੜੇ ਸਰੀਰ ਪਵਿੱਤਰ ਨੇ ਉਹਨਾਂ ਸਰੀਰਾਂ ਨੂੰ ਜਿਨ੍ਹਾਂ ਦੀ ਕਾਇਆ ਕੁਆਰੀ ਹੈ ਵਿਸ਼ਿਆਂ ਵਿਕਾਰਾਂ ਤੋਂ ਬਚੀ ਹੋਈ ਹੈ ਜਿਨ੍ਹਾਂ ਦੀ ਕਾਇਆ ਉਸ ਦੇਹੀ ਨੂੰ ਲੋਚਦੇ ਨੇ ਦੇਵਤੇ ਉਹ ਚਾਹੁੰਦੇ ਨੇ ਜਿਹੜਾ ਸਰੀਰ ਸਾਰਾ ਜੀਵਨ ਸਾਰੀ ਜ਼ਿੰਦਗੀ ਸੰਗਤ ਦੀ ਸੇਵਾ ਕਰੇ ਜਿਹੜਾ ਸਰੀਰ ਪਾਕ ਰਵੇ ਪਵਿੱਤਰ ਰਵੇ ਵਿਸ਼ਿਆਂ ਵਿਕਾਰਾਂ ਤੋਂ ਬਚਿਆ ਰਵੇ ਜਿਹੜੇ ਪੈਰ ਸਾਧ ਸੰਗਤ ਵੱਲ ਚੱਲ ਕੇ ਜਾਣ ਜਿਹੜੀਆਂ ਅੱਖਾਂ ਸਾਧ ਸੰਗਤ ਦੇ ਦਰਸ਼ਨ ਕਰਨ ਜਿਹੜੇ ਕੰਨ ਗੁਰਬਾਣੀ ਸੁਣ ਜਿਹੜੀ ਰਸਨਾ ਗੁਰਬਾਣੀ ਦਾ ਜਾਪ ਕਰੇ ਦੇਵਤੇ ਕਹਿੰਦੇ ਨੇ ਇਹ ਸਰੀਰ ਸਾਨੂੰ ਮਿਲੇ ਉਹ ਸਰੀਰ ਲੋਚਦੇ ਨੇ ਮਨਮੁੱਖਾਂ ਵਾਲਾ ਸਰੀਰ ਨਹੀਂ ਉਹ ਕਾਇਆ ਨਹੀਂ ਜਿਹਦੇ ਵਿੱਚ ਵਿਕਾਰ ਪੈਦਾ ਹੋ ਚੁੱਕੇ ਨੇ ਉਹ ਸਰੀਰ ਨਹੀਂ ਜਿਹੜਾ ਅਪਵਿੱਤਰ ਹੋ ਚੁੱਕਿਆ ਦੇਵਤੇ ਲੋਚਦੇ ਨੇ ਪਰ ਗੁਰਮੁਖਾਂ ਦੇ ਸਰੀਰ ਇਸ ਦੇਹੀ ਕੋ ਸਿਮਰਹਿ ਦੇ ਸੋ ਦੇਹੀ ਭਜ ਹਰ ਕੀ ਸੇਵ ਇਹ ਸਮਾਂ ਮਿਲਿਆ ਤੇ ਇਹਨੂੰ ਸੰਭਾਲਣ ਦਾ ਯਤਨ ਕਰੀਏ ਮਨੁੱਖਾ ਸਰੀਰ ਮਿਲਿਆ ਵੱਤ ਲੱਗੀ ਜੇ ਵੱਤ ਲੰਘ ਗਈ ਤੇ ਫਸਲ ਬੀਜੀਏ ਤੇ ਚੰਗੀ ਨਹੀਂ ਹੁੰਦੀ ਜੇ ਹੁਣ ਇਹ ਵੱਤਰ ਨੂੰ ਲੰਘਾ ਦਿੱਤਾ ਜੇ ਇਸ ਸਮੇਂ ਨੂੰ ਲੰਘਾ ਦਿੱਤਾ ਮੁੜ ਕੇ ਫਿਰ ਵੇਲਾ ਹੱਥ ਨਹੀਂ ਆਉਣਾ ਫਿਰ ਪਛਤਾਵਾ ਹੀ ਪਛਤਾਵਾ ਰਹਿ ਜਾਣਾ ਇੱਕ ਘੱਟ 84 ਲੱਖ ਜੂਨਾਂ ਦਾ ਗੇੜਾ ਕੱਟ ਕੇ ਆਉਂਦਾ ਮਨੁੱਖ ਫਿਰ ਮਨੁੱਖਾ ਦੇਹੀ ਮਿਲਦੀ 83,99,999 ਜੂਨਾਂ ਹਨ ਇਦੂ ਬਗੈਰ ਜਿਨ੍ਹਾਂ ਵਿੱਚ ਭਟਕਦਾ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ ਤੇ ਸਤਸੰਗ ਦੇ ਪਿਛਲੇ ਸੰਸਕਾਰ ਜਿਹੜੇ ਨੇ ਉਹ ਕਈ ਵਾਰੀ ਸਾਡੇ ਨਾਲ ਆ ਜਾਂਦੇ ਨੇ ਜਿਵੇਂ ਕਿ ਬਾਜ਼ਾਰ ਵਿੱਚੋਂ ਲੰਘ ਕੇ ਆਓ ਤੇ ਮਿੱਟੀ ਘੱਟੇ ਨਾਲ ਸਾਡੇ ਕੱਪੜੇ ਮੈਲੇ ਹੋ ਜਾਂਦੇ ਨੇ ਉਹ ਮਿੱਟੀ ਘੱਟਾ ਬਾਹਰ ਦਾ ਖੇਤਾਂ ਦਾ ਪੈਲੀਆਂ ਜ਼ਮੀਨਾਂ ਦਾ ਬਾਜ਼ਾਰਾਂ 'ਚੋਂ ਲੰਘ ਕੇ ਆਓ ਤੇ ਨਾਲ ਹੀ ਕਈ ਵਾਰੀ ਆ ਜਾਂਦਾ ਸਰੀਰ ਨਾਲ ਲੱਗ ਕੇ ਉਹ ਮੈਲ ਨਾਲ ਆ ਜਾਂਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਬੜੀਆਂ ਨਖੇਦ ਜੂਨਾਂ 'ਚੋਂ ਭਟਕ ਕੇ ਆਏ ਆ ਕਦੇ ਕੁੱਤਾ ਬਣਿਆ ਕਦੇ ਗਧਾ ਬਣਿਆ ਕਦੇ ਸੱਪ ਬਣਿਆ ਇਹਨਾਂ ਦਾ ਥੋੜਾ ਥੋੜਾ ਸੁਭਾਅ ਵੀ ਨਾਲ ਆ ਗਿਆ ਕਦੇ ਕਦੇ ਈਰਖਾ ਦੀ ਵਿਸ ਘੋਲਣੇ ਅੰਦਰੇ ਅੰਦਰੇ ਸੱਪ ਵਾਲਾ ਸੁਭਾਅ ਏ ਅੰਦਰ ਜ਼ਹਿਰ ਭਰੀ ਹੋਈ ਸਤਸੰਗ ਜੀ ਕਦੇ ਕਦੇ ਇਹ ਸੁਭਾਅ ਸਾਡਾ ਹੈ ਬਿਨਾਂ ਗੱਲ ਤੋਂ ਲੜਦੇ ਰਹਿਣਾ ਬਿਨਾਂ ਗੱਲ ਤੋਂ ਹਰ ਸਮੇਂ ਜ਼ਬਾਨ ਨਾਲ ਹਰ ਸਮੇਂ ਗਾਲਾਂ ਕੱਢਦੇ ਰਹਿਣਾ ਬੁਰਾ ਭਲਾ ਬੋਲਦੇ ਰਹਿਣਾ ਏਡੀਆਂ ਟੇਢੀਆਂ ਜੂਨਾਂ ਵਿੱਚੋਂ ਜਿਨ੍ਹਾਂ ਵਿੱਚੋਂ ਫਿਰ ਕੇ ਆਏ ਹਾਂ ਉਹਨਾਂ ਦਾ ਸੁਭਾਅ ਜੋ ਸਾਡੇ ਨਾਲ ਆ ਗਿਆ ਥੋੜ੍ਹਾ ਥੋੜ੍ਹਾ ਮੈਲ ਲੱਗੀ ਹੋਈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਹੋ ਕਾਲਾ ਹੋ ਗਿਆ ਸ਼ਾਹ ਕਾਲਾ ਹੋ ਗਿਆ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹੋ ਖਨਲੀ ਕਹਿੰਦੇ ਨੇ ਉਸ ਕੱਪੜੇ ਨੂੰ ਜਿਸ ਕੱਪੜੇ ਦੇ ਨਾਲ ਕੋਲੂ ਨੂੰ ਸਾਫ਼ ਕੀਤਾ ਜਾਂਦਾ ਕੋਲੂ ਨੂੰ ਸਾਫ਼ ਕਰਨ ਵਾਲੀ ਲੀਰ ਵਿੱਚ ਤੰਦ ਮੈਲ ਪੈ ਜਾਂਦੀ ਉਹ ਸਾਫ਼ ਨਹੀਂ ਹੁੰਦੀ ਮਨ ਖਨਲੀ ਵਾਂਗੂ ਮੈਲਾ ਹੋ ਚੁੱਕਿਆ ਇਹ ਸਾਫ਼ ਨਹੀਂ ਹੁੰਦਾ ਜਿੰਨਾ ਮਰਜ਼ੀ ਇਸ਼ਨਾਨ ਕਰੀ ਜਾਈਏ ਜਿੰਨੇ ਮਰਜ਼ੀ ਆਪਣੇ ਆਪ ਨੂੰ ਸਵਾਰ ਲਈਏ ਇਸੇ ਕਰਕੇ ਆਪਾਂ ਜਪਜੀ ਸਾਹਿਬ ਵਿੱਚ ਬਚਨ ਮਰਦ ਪੜ੍ਹਦੇ ਹਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਨਾਮ ਦਾ ਸਾਬਣ ਫਿਰ ਗੱਲ ਬਣੇਗੀ ਉੱਥੇ ਨਾ ਇੱਕ ਮਹਾਂਪੁਰਖ ਫਕਰ ਫਕੀਰ ਸਾਧੂ ਇੱਧਰ ਸੰਗਰੂਰ ਦੇ ਕੋਲ ਉਹ ਇੱਕ ਦਫ਼ਾ ਆਏ ਅਸੀਂ ਗੱਡੀ 'ਚ ਬਹਿਣ ਲੱਗੇ ਸਾਂ ਮੈਂ ਦੀਵਾਨ 'ਤੇ ਜਾਣਾ ਸੀ ਹਾਜ਼ਰੀ ਜਦੋਂ ਬਹਿਣ ਲੱਗੇ ਤਾਂ ਉਹ ਆਇਆ ਗੁਰਮੁਖ ਪਿਆਰਾ ਬਿਲਕੁਲ ਹੀ ਬੋਰੀ ਦਾ ਚੋਲਾ ਪਾਇਆ ਹੋਇਆ ਸਾਦਾ ਜਿਹਾ ਲਿਬਾਸ ਇੱਕ ਸਾਬਣ ਦੀ ਛੋਟੀ ਜਿਹੀ ਟਿੱਕੀ ਫੜਾ ਕੇ ਮੈਨੂੰ ਕਹਿੰਦੇ ਨੇ ਆਹ ਲਓ ਜੀ ਸਾਬਣ ਸਾਬਣ ਲੈ ਲਓ ਸਾਬਣ ਦੇ ਦਿਓ ਮੈਂ ਬੜਾ ਹੈਰਾਨ ਹੋਇਆ ਵੀ ਇਹ ਸਾਬਣ ਲੈ ਲਓ ਸਾਬਣ ਦੇ ਦਿਓ ਇਹ ਕੀ ਮੰਗ ਰਿਹਾ ਬਾਬਾ ਮੈਂ ਕਿਹਾ ਜੀ ਕੀ ਕਹਿ ਰਹੇ ਹੋ ਸਾਬਣ ਲੈ ਲਓ ਸਾਬਣ ਦੇ ਦਿਓ ਮੈਂ ਕਿਹਾ ਸ਼ਾਇਦ ਵੀ ਇਹ ਨਹਾਉਣ ਵਾਲੀ ਸਾਬਣ ਦੇ ਕੇ ਕੱਪੜੇ ਧੋਣ ਵਾਲੀ ਮੰਗਦਾ ਹੋਣਾ ਪਰ ਥੋੜਾ ਜਿਹਾ ਚਿਰ ਬਾਅਦ ਸਮਝ ਆਈ ਉਹਦੀ ਗੱਲ, ਇਹਦਾ ਅਰਥ ਕੁਝ ਹੋਰ ਰਿਹਾ। ਫਿਰ ਮੈਂ ਉਹਨੂੰ ਅਰਜ਼ ਕੀਤੀ, ਮੈਂ ਕਿਹਾ ਉਹ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ, ਉਹਨਾਂ ਦੇ ਸਾਹਮਣੇ ਲਿਜਾ ਕੇ ਰੱਖ ਦੇ ਤੇ ਬੇਨਤੀ ਕਰ, ਮਹਾਰਾਜ ਸਾਬਣ ਲੈ ਲਓ, ਸਾਬਣ ਦੇ ਦਿਓ, ਨਾਮ ਦਾ ਸਾਬਣ ਦੇ ਦਿਓ, ਨਾਮ ਦੇ ਦਿਓ ਜਿਹਦੇ ਕਰਕੇ ਮਨ ਦੀ ਮੈਲ ਦੂਰ ਹੋਵੇ। ਸੰਗਤ ਜੀ ਧਿਆਨ ਦੇਣਾ, ਦੋ ਚੀਜ਼ਾਂ ਤੋਂ ਬਿਨਾਂ ਕੱਪੜਾ ਸਾਫ਼ ਨਹੀਂ ਹੁੰਦਾ। ਇਕੱਲੇ ਸਾਬਣ ਨੂੰ ਰਗੜੀ ਜਾਓ ਕੱਪੜੇ ਤੇ ਸਾਫ਼ ਨਹੀਂ ਹੋਏਗਾ। ਇਕੱਲੇ ਸਾਬਣ ਨਾਲ ਕੀ ਕਰੋਗੇ? ਸਾਬਣ ਨਾਲ ਕੱਪੜਾ ਸਾਫ਼ ਨਹੀਂ ਹੁੰਦਾ। ਦੋ ਚੀਜ਼ਾਂ ਦੀ ਲੋੜ ਹੈ, ਪਾਣੀ ਦੀ ਵੀ। ਜੇ ਇਕੱਲੇ ਪਾਣੀ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਵੀ ਨਹੀਂ ਹੁੰਦਾ। ਸਾਬਣ ਮੈਲ ਕੱਟਦਾ ਹੈ ਤੇ ਪਾਣੀ ਮੈਲ ਨੂੰ ਕੱਢਦਾ, ਦੋ ਚੀਜ਼ਾਂ ਦੀ ਲੋੜ ਪੈਂਦੀ। ਇਸੇ ਕਰਕੇ ਮਹਾਂਪੁਰਖ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਨੇ ਕਿ ਗੁਰਮੁਖੋ ਦੋ ਚੀਜ਼ਾਂ ਗੁਰੂ ਘਰ ਵਿੱਚ ਨੇ, ਇੱਕ ਸੇਵਾ ਤੇ ਦੂਜਾ ਸਿਮਰਨ। ਦੋ ਚੀਜ਼ਾਂ, ਹੱਥੀਂ ਸੇਵਾ ਵੀ ਦਬਕ, ਭਾਂਡਿਆਂ ਭਾਂਡੇ ਮਾਂਜਣ ਦੀ, ਜੋੜੇ ਝਾੜਨ ਦੀ, ਲੰਗਰ ਪਕਾਉਣ ਦੀ, ਲੰਗਰ ਵਰਤਾਉਣ ਦੀ, ਪਹਿਰੇ ਦੀ ਸੇਵਾ, ਤਮਾਮ ਤਰ੍ਹਾਂ ਦੀ ਵੱਖੋ ਵੱਖ ਤਰੀਕਿਆਂ ਦੀ ਸੇਵਾ ਗੁਰੂ ਘਰ ਵਿੱਚ ਹੈ। ਬੜੇ ਤਰੀਕੇ ਹਨ ਸੇਵਾ ਕਮਾਉਣ ਦੇ, ਤੇ ਕਲਯੁਗ ਦੇ ਵਿੱਚ ਸੇਵਾ ਹੀ ਬਹੁਤ ਵੱਡਾ ਤਪ ਹੈ। ਲੋਕ ਤਪ ਕਰਦੇ ਸੀ ਬਹਿ ਕੇ, ਜਲ ਧਾਰੇ ਕਰਨੇ, ਧੋਣੀਆਂ ਤਪਣੀਆਂ, ਪਰ ਕਲਯੁਗ ਦੇ ਵਿੱਚ ਇਹ ਸੇਵਾ ਨੂੰ ਹੀ ਤਪ ਦੱਸੇ। ਤੇ ਸੇਵਾ ਤੇ ਸਿਮਰਨ ਦੋ ਚੀਜ਼ਾਂ ਦੀ ਲੋੜ, ਇਹਦੇ ਨਾਲ ਫਿਰ ਮਨ ਸ਼ੁੱਧ ਹੁੰਦਾ, ਮਨ ਨਿਰਮਲ ਹੋ ਜਾਂਦਾ। ਨਹੀਂ ਤੇ ਜਿੰਨੇ ਮਰਜ਼ੀ ਯਤਨ ਕਰ ਲਈਏ, ਅਸੀਂ ਤੀਰਥਾਂ ਤੇ ਇਸ਼ਨਾਨ ਕਰਨੇ ਆ, ਮੈਂ ਇਸ ਗੱਲ ਦੇ ਵਿਰੋਧ ਵਿੱਚ ਨਹੀਂ ਕਿ ਦਰਬਾਰ ਸਾਹਿਬ ਸਾਨੂੰ ਅੰਮ੍ਰਿਤਸਰ ਇਸ਼ਨਾਨ ਨਹੀਂ ਕਰਨਾ ਚਾਹੀਦਾ, ਤਰਨ ਤਾਰਨ ਸਾਹਿਬ ਸਾਨੂੰ ਨਹੀਂ ਜਾਣਾ ਚਾਹੀਦਾ। ਸਾਡੇ ਇਤਿਹਾਸਕ ਸਥਾਨ ਨੇ ਚਮਕੌਰ ਸਾਹਿਬ ਹੈ, ਫਤਿਹਗੜ੍ਹ ਸਾਹਿਬ ਹੈ, ਹੋਰ ਵੀ ਬੇਅੰਤ ਗੁਰਧਾਮ ਹਨ, ਉਹਨਾਂ ਦੇ ਦਰਸ਼ਨ ਦੇ ਦਾਰ ਵੀ ਅਸੀਂ ਕਰਨੇ ਨੇ, ਇਸ਼ਨਾਨ ਵੀ ਅਸੀਂ ਕਰਨਾ। ਇਹ ਕੋਈ, ਕਿਉਂਕਿ ਅੱਜ ਕੱਲ੍ਹ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਜਾਂਦਾ ਕਿ ਸਰੋਵਰਾਂ ਦਾ ਕੀ ਫਾਇਦਾ, ਇੱਥੋਂ ਤੱਕ ਵੀ ਅੱਜ ਦੇ ਲਿਖਾਰੀ ਪੇਪਰਾਂ 'ਚ ਲਿਖਦੇ ਨੇ ਕਿ ਉਹ ਜਿੱਥੇ ਸਰੋਵਰ ਨੇ ਉੱਥੇ ਝੋਨਾ ਬੀਜ ਦੇਣਾ ਚਾਹੀਦਾ। ਇੰਨੀ ਜਗ੍ਹਾ ਕਿਉਂ ਖਰਾਬ ਕੀਤੀ ਹੈ? ਸਰੋਵਰਾਂ ਦਾ ਕੋਈ ਫਾਇਦਾ ਨਹੀਂ, ਸਰੋਵਰਾਂ ਦੀ ਕੋਈ ਲੋੜ ਨਹੀਂ। ਉਹ ਕਹਿੰਦੇ ਨੇ ਕਿ ਸਰੋਵਰ ਨੇ ਜਿਹੜੇ, ਇਹਨਾਂ ਦਾ ਫਾਇਦਾ ਕੋਈ ਨਹੀਂ, ਕਿਉਂਕਿ ਭਲਾ ਤੇ ਬਾਣੀ ਨਾਲ ਹੋਣਾ, ਪਾਣੀ ਨਾਲ ਨਹੀਂ ਹੋਣਾ, ਪਾਣੀ ਨਾਲ ਇਸ਼ਨਾਨ ਕਰਨ ਨਾਲ ਗੱਲ ਨਹੀਂ ਬਣਦੀ। ਪਰ ਸੰਗਤ ਜੀ ਇਹ ਗੱਲ ਭਾਵੇਂ ਠੀਕ ਹੈ ਕਿ ਭਲਾ ਸਾਡਾ ਬਾਣੀ ਨਾਲ ਹੀ ਹੋਏਗਾ, ਪਾਣੀ 'ਚ ਇਸ਼ਨਾਨ ਕੀਤਿਆਂ ਗੱਲ ਨਹੀਂ ਬਣਨੀ, ਪਰ ਜਿਹੜਾ ਦਰਬਾਰ ਸਾਹਿਬ ਵਾਲਾ ਸਰੋਵਰ ਹੈ ਨਾ, ਉਹਦੇ ਵਿੱਚ ਪਿਆ ਹੋਇਆ ਪਾਣੀ ਨਹੀਂ ਉੱਥੇ ਚੱਲ, ਹਰ ਸਮੇਂ ਬਾਣੀ ਦਾ ਜਾਪ ਹੋ ਰਿਹਾ ਉਸ ਜਗ੍ਹਾ 'ਤੇ, ਉੱਥੋਂ ਦਾ ਤੇ ਜਰਰਾ ਜਰਰਾ ਪਵਿੱਤਰ, ਉਹ ਪਾਣੀ ਪਾਣੀ ਨਹੀਂ ਰਹਿ ਜਾਂਦਾ, ਹਰ ਸਮੇਂ ਉੱਥੇ ਬਾਣੀ ਦਾ ਜਾਪ ਹੋ ਰਿਹਾ। ਪਤਾ ਨਹੀਂ ਕਿੰਨੇ ਕੁ ਭਾਗਾਂ ਵਾਲੇ ਉਹ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੇ, ਉਹਨੂੰ ਪਾਣੀ ਕਹਿਣਾ ਇਹ ਯੋਗ ਨਹੀਂ। ਤੇ ਸਤਸੰਗ ਜੀ, ਐਸੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਸਾਡੇ ਵਿੱਚੋਂ ਸ਼ਰਧਾ ਖਤਮ ਹੋ ਜਾਵੇ, ਤੇ ਜੇ ਸਿੱਖ ਵਿੱਚ ਸ਼ਰਧਾ ਹੀ ਨਾ ਰਹੀ ਤੇ ਫਿਰ ਸਾਡੇ ਕੋਲ ਰਹਿ ਵੀ ਕੀ ਜਾਏਗਾ? ਸਿੱਖੀ ਤੇ ਖੜੀ ਹੀ ਸ਼ਰਧਾ ਉੱਤੇ ਆ, ਸਿੱਖ ਧਰਮ ਵਿੱਚ ਤੇ ਹੈ ਹੀ ਸ਼ਰਧਾ। ਸ਼ਰਧਾ ਨਾ ਤੋੜ ਬੈਠੀ, ਬੇੜਾ ਨਾ ਰੋੜ ਬੈਠੀ। ਤੇ ਜਿਹੜੀਆਂ ਅੱਜ ਕੱਲ੍ਹ ਗੱਲਾਂ ਲੋਕ ਕਰਦੇ ਨੇ, ਉਹ ਅੱਗੇ ਵੀ ਅਰਜ਼ ਤੁਹਾਡੇ ਚਰਨਾਂ 'ਚ ਕਰੀ ਦੀ ਹੈ ਕਿ ਇਹ ਬੁੱਧੀ ਦੇ ਤਲ ਤੇ ਜਿਉਣ ਵਾਲੇ ਨੇ, ਇਹ ਬਸ ਦਿਮਾਗ ਨਾਲ ਸੋਚਿਆ ਤੇ ਕਹਿ ਦਿੱਤਾ, ਪਰ ਧਰਮ ਬੁੱਧੀ ਦਾ ਵਿਸ਼ਾ ਨਹੀਂ, ਧਰਮ ਤੇ ਹਿਰਦੇ ਦਾ ਵਿਸ਼ਾ। ਮਨ ਮੰਨਿਆ ਤੋ ਹਰ ਜਾਂਦੇ, ਗੱਲਾਂ ਨਾਲ ਨਹੀਂ ਕਿ ਦਿਮਾਗ ਨਾਲ ਸੋਚ ਕੇ ਰੱਬ ਨੂੰ ਪਾ ਲਵਾਂਗੇ, ਦਿਮਾਗ ਨਾਲ ਪਾ ਲਵਾਂਗੇ, ਬੁੱਧੀ ਨਾਲ ਨਹੀਂ ਪਾਇਆ ਜਾਣਾ। ਇਹਦੇ 'ਚੋਂ ਤੇ ਚਤੁਰਾਈਆਂ ਨਿਕਲਦੀਆਂ ਨੇ, ਬੁੱਧੀ ਵਿੱਚੋਂ ਤੇ ਚੰਚਲਤਾਈਆਂ ਚਤੁਰਾਈਆਂ ਹੀ ਨਿਕਲਦੀਆਂ ਨੇ, ਹਿਰਦੇ ਦੇ ਵਿੱਚੋਂ ਪ੍ਰੇਮ ਦੀ ਆਵਾਜ਼ ਆਉਂਦੀ। ਤੇ ਬੁੱਧੀ ਦੇ ਤਲ ਤੇ ਜਿਉਣ ਵਾਲੇ ਕਦੇ ਕੁਛ ਪ੍ਰਾਪਤ ਨਹੀਂ ਕਰ ਸਕਦੇ। ਤੇ ਸਤਸੰਗਤ, ਜਿੱਥੇ ਤੀਰਥਾਂ ਤੇ ਅਸੀਂ ਇਸ਼ਨਾਨ ਕਰਨਾ ਹੈ, ਆਪਣੇ ਗੁਰਧਾਮਾਂ ਤੇ ਜਾਣਾ, ਬਹੁਤ ਜ਼ਰੂਰੀ ਹੈ, ਜਾਓ। ਪਰ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਸਰੋਵਰ ਵਿੱਚ ਅਸੀਂ ਇਸ਼ਨਾਨ ਕਰਨਾ ਹੈ ਉੱਥੇ ਸਤ ਸੰਗਤ ਅਸੀਂ ਬਾਣੀ ਦੇ ਸਰੋਵਰ ਵਿੱਚ ਵੀ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਕਿਉਂਕਿ ਸਿੱਖ ਤੇ ਰੋਜ਼ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਨਾਲ ਕੀ ਕਹਿੰਦੇ ਆ ਇਸ਼ਨਾਨ ਬਖਸ਼ੋ ਇਹ ਸਾਡੇ ਵੱਡਿਆਂ ਨੇ ਅਰਦਾਸ ਬਣਾਈ ਸਾਡੇ ਪੂਰਵਜਾਂ ਨੇ ਇਹ ਅਰਦਾਸ ਵਿੱਚ ਅੱਖਰ ਸ਼ਾਮਿਲ ਕੀਤੇ ਨੇ ਅੱਜ ਕਹਿੰਦੇ ਨੇ ਸਰੋਵਰ ਦੀ ਲੋੜ ਨਹੀਂ ਹਮੇਸ਼ਾ ਤੋਂ ਹੀ ਅਸੀਂ ਤੇ ਅਰਦਾਸਾਂ ਕਰਦੇ ਆਏ ਹਾਂ ਮਹਾਰਾਜ ਜੇ ਜਿਉਂਦੇ ਰੱਖਣਾ ਹੈ ਤੇ ਆਪਣੇ ਹਰਿਮੰਦਰ ਨਾਲੋਂ ਤੇ ਆਪਣੇ ਸਰੋਵਰ ਨਾਲੋਂ ਦੂਰ ਨਾ ਕਰੀ ਆਖੋ ਸਤਨਾਮ ਕੋਈ ਸਮਾਂ ਹੁੰਦਾ ਸੀ ਉਹਨਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਕੇ ਬੜੇ ਲੋਕ ਸਨ ਬੜੇ ਸਿੰਘ ਸਨ ਐਸੇ ਜਦੋਂ ਉਹਨਾਂ ਨੇ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਨਾ ਤੇ ਮਰਦੇ ਮਰਦੇ ਵੀ ਖੰਡੇ ਚੁੱਕ ਲੈਂਦੇ ਸੀ ਇਸੇ ਕਰਕੇ ਤੇ ਅਬਦਾਲੀ ਹੈਰਾਨ ਸੀ ਕਹਿੰਦਾ ਮੈਂ ਕਾਬਲ ਤੋਂ ਤੁਰਨਾ ਦਿੱਲੀ ਤੱਕ ਕੋਈ ਮੇਰੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰਦਾ ਧਿਆਨ ਦੇਣਾ ਮੈਂ ਕਾਬਲ ਤੋਂ ਤੁਰਨਾ ਤੇ ਦਿੱਲੀ ਤੱਕ ਕੋਈ ਮੇਰੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰਦਾ ਪਰ ਮੈਂ ਹੈਰਾਨ ਹਾਂ ਕਿ ਮੈਂ ਪੰਜਾਬ ਨੂੰ ਲੁੱਟ ਕੇ ਜਾਣਾ ਇਹ ਲੁੱਟਿਆ ਹੋਇਆ ਮਾਲ ਜੰਗਲਾਂ ਵਿੱਚੋਂ ਆ ਕੇ ਸਿੰਘ ਖੋਹ ਕੇ ਲੈ ਜਾਂਦੇ ਨੇ ਘਰ ਇਹਨਾਂ ਦੇ ਮੈਂ ਖੋ ਲਏ ਨੇ ਸਭ ਕੁਝ ਮੈਂ ਬਰਬਾਦ ਕਰ ਦਿੱਤਾ ਹੈ ਪਰ ਇਹ ਭੁੱਖੇ ਵੀ ਰਹਿੰਦੇ ਨੇ ਜੰਗਲਾਂ ਵਿੱਚ ਰਹਿੰਦੇ ਨੇ ਪੈਰਾਂ 'ਚ ਇਹਨਾਂ ਦੇ ਕੁਛ ਪਾਉਣ ਨੂੰ ਨਹੀਂ ਕੰਡੇ ਵੱਜਦੇ ਨੇ ਇਹਨਾਂ ਵਿੱਚ ਇੰਨੀ ਸ਼ਕਤੀ ਆਉਂਦੀ ਕਿੱਥੋਂ ਆ ਤੇ ਕਿਸੇ ਨੇ ਅਬਦਾਲੀ ਨੂੰ ਆਖਿਆ ਸੀ ਕਹਿੰਦੇ ਗੱਲ ਸੁਣ ਇਹਨਾਂ ਨੂੰ ਤੂੰ ਮੁਕਾ ਨਹੀਂ ਸਕਦਾ ਕਹਿੰਦੇ ਕਿਉਂ ਕਹਿੰਦੇ ਇੱਕ ਤੇ ਇਹਨਾਂ ਦਾ ਗੁਰੂ ਮਹਾਨ ਹੈ ਗੁਰੂ ਇਹਨਾਂ ਦਾ ਮਹਾਨ ਹੈ ਤੇ ਦੂਜਾ ਇਹਨਾਂ ਨੂੰ ਇਹਨਾਂ ਦਾ ਗੁਰੂ ਅੰਮ੍ਰਿਤ ਦੇ ਗਿਆ ਤੇ ਤੀਜਾ ਅੰਮ੍ਰਿਤਸਰ ਸਰੋਵਰ ਦੇ ਗਿਆ ਇਹ ਮਰਦੇ ਮਰਦੇ ਵੀ ਉਹ ਸਰੋਵਰ ਵਿੱਚ ਇਸ਼ਨਾਨ ਕਰਾਉਣ ਇੱਕਦਮ ਕਾਇਮ ਹੋ ਜਾਂਦੇ ਇਸੇ ਕਰਕੇ ਫਿਰ ਅਬਦਾਲੀ ਨੇ ਆਖਿਆ ਸੀ ਆਪਣੇ ਪੁੱਤਰ ਤਾਮੂਰ ਨੂੰ ਕਹਿੰਦੇ ਪੁੱਤਰਾ ਜਦੋਂ ਤੱਕ ਮੈਂ ਵਾਪਸ ਆਵਾਂਗਾ ਨਾ ਇਹ ਸਰੋਵਰ ਰਹਿਣਾ ਨਹੀਂ ਚਾਹੀਦਾ ਖਤਮ ਕਰ ਦਿਓ ਸਭ ਕੁਛ ਨਾ ਸਰੋਵਰ ਤੇ ਨਾ ਹਰਿਮੰਦਰ ਸਾਹਿਬ ਉਦੋਂ ਫਿਰ ਉਹਨੇ ਤਾਮੂਰ ਨੇ ਇੰਚਾਰਜ ਥਾਪਿਆ ਜਹਾਨ ਖਾਨ ਨੂੰ ਉਹਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਜਦੋਂ ਬਾਬਾ ਦੀਪ ਸਿੰਘ ਜੀ ਆਏ ਨੇ ਉਦੋਂ ਅਬਦਾਲੀ ਨੇ ਜਦੋਂ ਬਾਬਾ ਦੀਪ ਸਿੰਘ ਜੀ ਜੂਝੇ ਨੇ ਜਾ ਕੇ ਉਦੋਂ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਟਵਾਇਆ ਸੀ ਸੋ ਦਾਸ ਦੇ ਕਹਿਣ ਤੋਂ ਭਾਵ ਸਿਰਫ ਇੰਨਾ ਹੀ ਹੈ ਕਿ ਅੰਮ੍ਰਿਤ ਸਰੋਵਰ ਜਿਹੜਾ ਹੈ ਉਹਦੇ ਵਿੱਚ ਇਸ਼ਨਾਨ ਕਰਨਾ ਉਹ ਕੋਈ ਮਾੜੀ ਗੱਲ ਨਹੀਂ ਪਰ ਇਕੱਲਾ ਇਸ਼ਨਾਨ ਕਰਨ ਨਾਲ ਗੱਲ ਨਹੀਂ ਬਣਨੀ ਨਾਲ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ ਉਹ ਆਪਣੇ ਜੀਵਨ ਵਿੱਚ ਲਾਗੂ ਕਰਨਾ ਪੈਣਾ ਤੇ ਸਤਸੰਗ ਜੀ ਜੰਮਦਾ ਹੀ ਕੋਈ ਖਾਲਸਾ ਨਹੀਂ ਹੁੰਦਾ ਕੋਈ ਐਸਾ ਨਹੀਂ ਜਿਹੜਾ ਆਖੇ ਮੇਰੇ ਤੋਂ ਕਦੇ ਜ਼ਿੰਦਗੀ 'ਚ ਗਲਤੀ ਨਹੀਂ ਹੋਈ ਮੈਂ ਬੜਾ ਗੁਰਮੁਖ ਜੰਮਦਾ ਕੋਈ ਗੁਰਮੁਖ ਨਹੀਂ ਹੌਲੀ ਹੌਲੀ ਇੱਕ ਇੱਕ ਗੁਣ ਧਾਰਨ ਕਰਨਾ ਚਾਹੀਦਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ ਉਹਨਾਂ ਉੱਪਰ ਚੱਲਣ ਦਾ ਯਤਨ ਕਰਨਾ ਚਾਹੀਦਾ ਇੱਕ ਇੱਕ ਕਰਕੇ ਹੌਲੀ 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 ਉਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਤੇ ਜੇ ਆਪਾਂ ਕਹੀਏ ਵੀ ਇਕੱਲਾ ਇਸ਼ਨਾਨ ਕਰਨ ਨਾਲ ਗੱਲ ਬਣੇਗੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਬਹੁਤ ਪ੍ਰੇਮੀ ਮੈਂ ਇੱਦਾਂ ਕਹਿੰਦੇ ਸੁਣੇ ਨੇ ਕਿ ਮੈਂ ਹਰਿਮੰਦਰ ਸਾਹਿਬ ਸਾਲ 'ਚ ਇੱਕ ਵਾਰੀ ਮੱਥਾ ਟੇਕਣ ਜਾਂਦਾ ਮੈਂ ਦੋ ਰਾਤਾਂ ਉੱਥੇ ਰਹਿੰਦਾ ਦਿਨ 'ਚ ਦੋ ਦੋ ਵਾਰੀ ਇਸ਼ਨਾਨ ਕਰਨਾ ਆਉਣ ਲੱਗਿਆਂ ਇਸ਼ਨਾਨ ਕਰਕੇ ਆਉਂਦਾ ਪੰਜ ਇਸ਼ਨਾਨ ਮੈਂ ਸਾਲ ਪਿੱਛੋਂ ਹਰਿਮੰਦਰ ਸਾਹਿਬ ਦੇ ਕਰਮ ਨਾਲ ਤੇ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਨਹੀਂ ਜੋ ਮਰਿਆਦਾ ਸੱਚੇ ਪਾਤਸ਼ਾਹ ਨੇ ਬਣਾਈ ਹੈ ਉਹ ਸਾਡੇ ਸਾਰਿਆਂ ਵਾਸਤੇ ਆ ਤੇ ਕਬੀਰ ਸਾਹਿਬ ਨੇ ਇਸੇ ਕਰਕੇ ਆਖਿਆ ਕਬੀਰ ਗੰਗਾ ਤੀਰ ਜੋ ਘਰ ਕਰ ਪੀਵਹ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਤਉਂ ਕਹਿ ਰਮੇ ਕਬੀਰ ਕਬੀਰ ਸਾਹਿਬ ਨੇ ਆਖਿਆ ਕਿ ਗੰਗਾ ਦੇ ਕਿਨਾਰੇ ਗੰਗਾ ਤੀਰ ਤੀਰ ਆਉਂਦੇ ਨੇ ਕਿਨਾਰੇ ਨੂੰ ਕੋਈ ਬੰਦਾ ਗੰਗਾ ਤੇ ਇਸ਼ਨਾਨ ਕਰਨ ਜਾਏ ਭਾਵ ਕਿ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਜਾਏ ਇਸ਼ਨਾਨ ਨਹੀਂ ਨਾ ਕਰੇ ਸਾਲ ਪਿੱਛੋਂ ਨਾ ਜਾਏ ਆਪਣਾ ਘਰ ਹੀ ਉੱਥੇ ਬਣਾ ਲਵੇ ਤੇ ਪਾਣੀ ਨਾ ਪੀਵੇ ਜਦੋਂ ਵੀ ਪੀਵੇ ਗੰਗਾ ਦਾ ਜਲ ਹੀ ਪੀਵੇ ਹਰ ਸਮੇਂ ਪੀਵੇ ਹੈ ਨਿਰਮਲ ਨੀਰ ਪਰ ਬਿਨ ਹਰ ਭਗਤ ਨਾ ਮੁਕਤ ਹੋਏ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੈ ਕਿ ਭਾਈ ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ, ਗੁਰੂ ਵਾਲਾ ਬਣੇ ਤੋਂ ਬਿਨਾਂ ਮੁਕਤੀ ਨਹੀਂ ਹੋਣੀ।
ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾਂ। ਭਾਵੇਂ ਗੰਗਾ ਦੇ ਕਿਨਾਰੇ ਘਰ
ਇਸ਼ਨਾਨ ਕਰਨ ਨਾਲ ਗੱਲ ਨਹੀਂ ਬਣਨੀ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਕਹਿੰਦੇ ਤੀਰਥਾਂ ਤੇ ਜਾਏਗਾ ਨਾ ਜੇ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਨਾਮ ਨਾ ਮੰਗੇਗਾ, ਤੇ ਜੇ ਤੀਰਥਾਂ ਤੇ ਜਾਵਾਂਗੇ, ਇਸ਼ਨਾਨ ਕੀਤਾ, ਗੰਗਾ ਗਏ, ਪ੍ਰਸ਼ਾਦ ਲਿਆਂਦਾ, ਲੋਕਾਂ ਵਿੱਚ ਵੰਡਿਆ, ਕਈ ਤੇ ਪੰਚਰ ਉੱਥੋਂ ਥੈਲੀਆਂ ਪ੍ਰਸ਼ਾਦ ਦੀਆਂ ਜਾਂ ਹੇਮਕੁੰਡ ਤੋਂ 10 ਰੁਪਏ ਦੀ ਇੱਕ ਮਿਲ ਜਾਂਦੀ ਹੈ, 200 ਦੀਆਂ 20-25 ਲੈ ਆਉਂਦੀਆਂ ਇਕੱਠੀਆਂ, ਫਿਰ ਥੋੜਾ ਥੋੜਾ ਸਾਰਿਆਂ ਘਰਾਂ ਵਿੱਚ ਭੇਜਦਾ। ਇਹ ਇੱਛਾ ਘੱਟ ਹੁੰਦੀ ਹੈ ਵੀ ਪ੍ਰਸ਼ਾਦ ਛੱਕ ਕੇ ਉਹਨਾਂ ਦਾ ਭਲਾ ਹੋ ਜਾਏਗਾ। ਬਹੁਤਿਆਂ ਦਾ ਫੁਰਨਾ ਤੇ ਇਹੀ ਹੁੰਦਾ ਵੀ ਪਤਾ ਲੱਗ ਜੂ ਯਾਤਰਾ ਜਾ ਕੇ ਆਇਆ, ਪਤਾ ਲੱਗ ਜੂ ਸਾਰੇ ਘਰਾਂ 'ਚ ਵੀ ਯਾਰ ਬੜਾ ਤੀਰਥਾਂ ਤੇ ਜਾਂਦਾ, ਬੜਾ ਧਰਮੀ ਹੈ, ਇੱਦਾਂ ਧਰਮੀ ਨਹੀਂ ਬਣਿਆ ਜਾਂਦਾ, ਕੀ ਹੋਏਗਾ। ਤੀਰਥਾਂ ਤੇ ਜਾਣਾ ਮਨ ਨਾ ਲੱਗਣਾ ਤਪ ਕਰਨਾ, ਤੀਰਥ ਤਪ ਦਇਆ ਦਤ ਦਾਨ, ਦਾਨ ਪੁੰਨ ਕਰਨਾ ਦਇਆ ਕਰਨੀ, ਪਰ ਦਿਖਾਵਾ ਸਾਰਾ ਵੀ ਮੈਨੂੰ ਬੜੀ ਗਰੀਬਾਂ ਤੇ ਦਇਆ, ਮੈਂ ਬੜਾ ਦਾਨ ਕਰਨਾ, ਹੋਵੇ ਦਿਖਾਵਾ ਮਨੋ ਹੋਵੇ ਨਾ, ਇਹਦੇ ਨਾਲ ਕੀ ਮਿਲੇਗਾ? ਥੋੜਾ ਜਿਹਾ ਮਾਨ, ਜੇ ਕੋ ਪਾਵੇ ਤਿਲ ਕਾ ਮਾਨ, ਥੋੜਾ ਹੀ ਹੈ। ਫਿਰ ਸੱਚੇ ਪਾਤਸ਼ਾਹ ਤੁਸੀਂ ਦੱਸੋ ਭਲਾ ਹੋਏਗਾ ਕਿਵੇਂ? ਫਿਰ ਅਗਲੀ ਪੰਗਤੀ ਰੋਜ਼ ਪੜ੍ਹਦੇ ਹੋ, ਸੁਣਿਆ ਮੰਨਿਆ ਮਨ ਕੀਤਾ ਭਾਉ। ਅਸਲੀ ਤੀਰਥ ਕਿਹੜਾ? ਅੰਤਰਗਤ ਤੀਰਥ, ਮਲ ਨਾ ਹੋ। ਸੁਣੋ ਮੰਨੋ ਤੇ ਅੰਦਰ ਪ੍ਰੇਮ ਪੈਦਾ ਕਰੋ, ਬਸ ਫਿਰ ਜਦੋਂ ਸੁਣਾਂਗੇ, ਨਿਧਿਆਸਨ ਕਰਾਂਗੇ, ਉਹਦੇ ਉੱਤੇ ਅਮਲ ਕਰਾਂਗੇ, ਤੇ ਰੋਜ਼ ਜਪਜੀ ਸਾਹਿਬ ਚ ਪੜ੍ਹਦੇ ਹੋ, ਕਹਿੰਦੇ ਭਾਈ ਅੰਦਰ ਹੀ ਤੀਰਥ, ਆਖੋ ਸਤਨਾਮ। ਤੇ ਕੁਛ ਕੁ ਲੋਕ ਐਸੇ ਹਨ ਜਿਨ੍ਹਾਂ ਨੇ ਉਹ ਕਈ ਤੀਰਥਾਂ ਤੇ ਜਾਣਾ ਛੱਡ ਦਿੱਤਾ, ਉਹਨਾਂ ਦਾ ਜਵਾਬ ਇਹ ਆ ਕਿ ਅੰਦਰ ਤੀਰਥ। ਪਰ ਅੰਦਰ ਤੀਰਥ ਕੋਈ ਭਾਗਾਂ ਵਾਲਾ ਹੋਏਗਾ ਜਿਹਦੇ ਅੰਦਰ ਤੀਰਥ ਹੋਵੇ, ਤੇ ਜੇ ਹੋਏਗਾ ਉਹ ਬਾਹਰਲਿਆਂ ਤੀਰਥਾਂ ਨੂੰ ਨਿੰਦਦਾ ਨਹੀਂ। ਪਰ ਗੁਰਮੁਖੋ, ਬੱਚੇ ਨੂੰ ਗਡੀਰਾ ਚਾਹੀਦਾ ਤੁਰਨ ਵਾਸਤੇ, ਜਦੋਂ ਤੁਰਨਾ ਸਿੱਖ ਲਵੇ ਉਹਨੂੰ ਗਡੀਰੇ ਦੀ ਲੋੜ ਨਹੀਂ ਪੈਂਦੀ। ਤੀਰਥਾਂ ਤੇ ਅਸੀਂ ਜਾਣਾ ਹੈ ਅੰਦਰਲਾ ਤੀਰਥ ਪ੍ਰਗਟ ਕਰਨ ਵਾਸਤੇ, ਤੇ ਜੇ ਅੰਦਰਲਾ ਤੀਰਥ ਪ੍ਰਗਟ ਹੋ ਵੀ ਜਾਏਗਾ ਤੇ ਜਿਹੜੇ ਰਾਹ ਤੋਂ ਤੁਸੀਂ ਲੰਘ ਕੇ ਆਏ ਉਹਨੂੰ ਤੁਸੀਂ ਕਦੇ ਨਿੰਦੋਗੇ ਵੀ ਉਹ ਠੀਕ। ਜਾਣਾ ਜ਼ਰੂਰ ਹੈ ਤੀਰਥਾਂ ਤੇ ਜਾਣਾ ਜ਼ਰੂਰ। ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਮਹੰਤਾਂ ਨੇ ਅੰਦਰ ਨਹੀਂ ਸੀ ਵੜਨ ਦਿੱਤਾ, ਦਰਬਾਰ ਸਾਹਿਬ ਦਾਖਲ ਨਹੀਂ ਸੀ ਹੋਣ ਦਿੱਤਾ ਅੰਦਰ, ਪਰ ਫਿਰ ਵੀ ਬਹਿ ਗਏ ਜਾ ਕੇ। ਸਾਡੇ ਵੱਡੇ ਸਤਿਗੁਰਾਂ ਦਾ ਸਥਾਨ ਹੈ ਬਾਹਰਲੇ ਪਾਸੇ, ਦਰਵਾਜ਼ੇ ਉਹਨਾਂ ਨੇ ਬੰਦ ਕਰ ਲਏ ਮਹਾਰਾਜ ਜਦੋਂ, ਫਿਰ ਵੀ ਗਏ। ਨਨਕਾਣਾ ਸਾਹਿਬ ਨਰੈਣੂ ਮਹੰਤ ਤੋਂ ਛੁਡਾਇਆ ਭਾਈ ਲਛਮਣ ਸਿੰਘ ਧਾਰੋਵਾਲ, ਗੁਰਸਿੱਖ ਪਿਆਰੇ ਗੁਰਮੁਖ ਅੱਗੇ ਲੱਗ ਕੇ ਗਏ ਸੀ ਜਥੇਦਾਰ, ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ, ਹੁਕਮਨਾਮਾ ਆਇਆ ਸੀ, ਤੇ ਨਰੈਣੂ ਮਹੰਤ ਨੇ ਰਾਤ ਵੇਲੇ ਬੰਦੇ ਸੱਦ ਲਏ ਤੇ ਸੰਗਤ ਜਦੋਂ ਅੰਦਰ ਵੜੀ ਗੋਲੀਆਂ ਚਲਵਾ ਦਿੱਤੀਆਂ। ਦੋ ਜਥੇ ਪਹੁੰਚੇ ਨਹੀਂ ਸੀ, ਇਕੱਲਾ ਹੀ ਜਥਾ ਪਹੁੰਚ ਗਿਆ। ਉਹਨੇ ਗੋਲੀਆਂ ਚਲਵਾਈਆਂ, ਫਿਰ ਜਿਉਂਦਿਆਂ ਸਿੰਘਾਂ ਨੂੰ ਫੜ ਫੜ ਕੇ ਅੱਗ ਵਿੱਚ ਸੁੱਟਿਆ। ਭਾਈ ਲਛਮਣ ਸਿੰਘ ਧਾਰੋਵਾਲ ਨੂੰ ਪੁੱਠਾ ਲਟਕਾ ਕੇ ਅੱਗ ਵਿੱਚ ਸਾੜਿਆ, ਛੋਟੇ ਛੋਟੇ ਬੱਚਿਆਂ ਨੂੰ ਖਤਮ ਕੀਤਾ, ਸ਼ਹੀਦ ਕੀਤਾ। ਤੇ ਗੁਰੂ ਦਿਆਂ ਪਿਆਰਿਆਂ ਨੇ ਸ਼੍ਰੀ ਨਨਕਾਣਾ ਸਾਹਿਬ ਦੀ ਆਜ਼ਾਦੀ ਵਾਸਤੇ, ਨਨਕਾਣਾ ਸਾਹਿਬ ਨਰੈਣੂ ਮਹੰਤ ਤੋਂ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਵੀ ਨਨਕਾਣਾ ਸਾਹਿਬ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਗੁਰਮਤ ਦੇ ਅਨੁਕੂਲ ਨਹੀਂ। ਜੋ ਕੁਝ ਨਨਕਾਣਾ ਸਾਹਿਬ ਦੇ ਵਿੱਚ ਅੱਜ ਵਰਤ ਰਿਹਾ ਜਾਂ ਨਰੈਣੂ ਮਹੰਤ ਕਰ ਰਿਹਾ, ਇੱਥੇ ਸਿੱਖ ਧਰਮ ਨੂੰ ਬਹੁਤ ਵੱਡੀ ਠੇਸ ਲੱਗਦੀ ਹੈ ਜਦੋਂ ਕੋਈ ਹੋਰ ਧਰਮਾਂ ਵਾਲੇ ਵੇਖਦੇ ਨੇ ਵੀ ਸਿੱਖ ਕੀ ਕੁਝ ਕਰ ਰਹੇ ਨੇ ਗੁਰਦੁਆਰਿਆਂ 'ਚ ਰਹਿ ਕੇ, ਗੁਰਦੁਆਰਿਆਂ ਵਿੱਚ ਬੈਠ ਕੇ। ਉਸ ਵੇਲੇ ਇਹ ਗੱਲ ਬਰਦਾਸ਼ਤ ਨਹੀਂ ਸੀ ਹੋਈ ਭਾਈ ਲਛਮਣ ਸਿੰਘ ਹੋਣਾ ਤੋਂ, ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ, ਨਨਕਾਣਾ ਸਾਹਿਬ ਆਜ਼ਾਦ ਕਰਵਾਇਆ। ਤੇ ਇਤਿਹਾਸ ਦੱਸਦਾ ਗੁਰਮੁਖੋ, ਅਜੇ 100 ਸਾਲ ਇਹਨੂੰ ਪੂਰਾ ਨਹੀਂ ਹੋਇਆ ਹੋਣਾ ਹੈ, 100 ਸਾਲ ਵੀ ਪੂਰਾ ਨਹੀਂ ਹੋਇਆ। ਅਸੀਂ ਇਤਿਹਾਸ ਆਪਣਾ ਪਿਛਲਾ ਪੜ੍ਹਦੇ ਹਾਂ, 300 ਸਾਲ ਪੁਰਾਣਾ, 400 ਸਾਲ, ਪਰ ਇਹਨੂੰ ਤੇ ਅਜੇ 100 ਸਾਲ ਵੀ ਪੂਰਾ ਨਹੀਂ ਹੋਇਆ, ਅਜੇ 88 ਸਾਲ ਹੋਏ ਨੇ, 87-88 ਹੋਏ ਹੋਣਗੇ, ਇੰਨਾ ਕੁ ਸਮਾਂ ਹੀ ਹੋਇਆ ਜੇ। ਕਈ ਤੇ ਬਜ਼ੁਰਗਾਂ ਨੂੰ ਪਤਾ ਜਿਹੜੇ ਜਿਉਂਦੇ ਨੇ ਅੱਜ ਵੀ 90-95-100 ਸਾਲ ਦੇ ਨੇ, ਉਹਨਾਂ ਨੂੰ ਪਤਾ ਵੀ ਉਹ ਸਾਕਾ ਹੋਇਆ। ਉਹਨਾਂ ਨੇ ਕਈ ਪ੍ਰੇਮੀ ਇਹੋ ਜਿਹੇ ਨੇ ਜਿਹੜੇ ਅੱਜ ਪਾਕਿਸਤਾਨੋਂ ਆਏ ਨੇ, ਉੱਥੇ ਨੇੜੇ ਤੇੜੇ ਹੀ ਨਨਕਾਣਾ ਸਾਹਿਬ ਦੇ ਰਹਿੰਦੇ ਸਨ, ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਦੇ ਦਰਸ਼ਨ ਕੀਤੇ ਨੇ। ਤੇ ਕਹਿੰਦੇ ਨੇ ਨਨਕਾਣਾ ਸਾਹਿਬ ਜਦੋਂ ਸਾਰੇ ਸਰੀਰਾਂ ਨੂੰ ਇਕੱਠੇ ਕੀਤਾ ਗਿਆ ਅੰਤਮ ਸੰਸਕਾਰ ਕਾਰ ਕਰਨ ਵਾਸਤੇ, ਤੇ ਸਤ ਸੰਗਤ ਨਰੈਣੂ ਮਹੰਤ ਛੱਡ ਕੇ ਭੱਜ ਗਿਆ। ਤੇ ਇਤਿਹਾਸ ਦੱਸਦਾ 122 ਖੋਪਰੀਆਂ ਮਿਲੀਆਂ ਸੀ, 122 ਚਾਰ ਅੱਧ ਸੜੀਆਂ ਲਾਸ਼ਾਂ ਮਿਲੀਆਂ ਸੀ, 10 ਟੋਕਰੇ ਮਾਸ ਦੇ ਮਿਲੇ ਸੀ ਹੱਡੀਆਂ ਦੇ, 10 ਟੋਕਰੇ। ਉਹ ਇੱਕ ਚਿਖਾ ਬਣਾਈ ਗਈ ਸੀ ਬਹੁਤ ਵੱਡੀ ਬਹੁਤ ਵੱਡੀ ਇੱਕ ਚਿਖਾ ਬਣਾਈ ਗਈ ਉਹ ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਸਾਰਿਆਂ ਦੀਆਂ ਖੋਪਰੀਆਂ ਤੇ ਕਿਸੇ ਦੀ ਲੱਤ ਲੱਭੀ ਕਿਸੇ ਦੀ ਬਾਂਹ ਲੱਭੀ ਇੱਕ ਚਿਖਾ ਚ ਪਾ ਦਿੱਤੀਆਂ ਪ੍ਰੋਫੈਸਰ ਜੋਧ ਸਿੰਘ ਸਨ ਅੰਮ੍ਰਿਤਸਰ ਕਾਲਜ ਦੇ ਪ੍ਰੋਫੈਸਰ ਸਨ ਉਹਨਾਂ ਨੂੰ ਆਖਿਆ ਤੁਸੀਂ ਅਰਦਾਸ ਉਹ ਲੱਗੇ ਅਰਦਾਸ ਕਰਨ ਅਰਦਾਸ ਕਰਨ ਤੋਂ ਪਹਿਲਾਂ ਨੇਤਰਾਂ ਵਿੱਚ ਵੈਰਾਗ ਦਾ ਜਲ ਵਹਿ ਤੁਰਿਆ ਪ੍ਰੋਫੈਸਰ ਜੋਧ ਸਿੰਘ ਨੇ ਫਿਰ ਆਖਿਆ ਸੀ ਅਰਦਾਸ ਕਰਨ ਤੋਂ ਪਹਿਲਾਂ ਕਿ ਬਹੁਤ ਲੋਕ ਨੇ ਜਿਹੜੇ ਸਿੱਖ ਧਰਮ ਉੱਤੇ ਅੱਜ ਸ਼ੰਕਾ ਕਰਦੇ ਨੇ ਕਿ ਇਹਨਾਂ ਨੇ ਬੰਦ ਬੰਦ ਕਟਾਏ ਨਹੀਂ ਐਵੇਂ ਅਰਦਾਸ ਵਿੱਚ ਸ਼ਾਮਿਲ ਕਰ ਦਿੱਤਾ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਚ ਵਾਲੇ ਖਾਧੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਬੀਬੀਆਂ ਨੇ ਗਲਾਂ ਚ ਹਾਰ ਪਵਾਏ ਉਹ ਕਹਿੰਦਾ ਐਵੇਂ ਹੀ ਲੋਕ ਕਹਿੰਦੇ ਨੇ ਸ਼ਾਮਿਲ ਕਰ ਦਿੱਤੀਆਂ ਨੇ ਗੱਲਾਂ ਸਿੱਖ ਧਰਮ ਉੱਤੇ ਸਿੱਖ ਇਤਿਹਾਸ ਉੱਤੇ ਬਹੁਤ ਲੋਕ ਨੇ ਜਿਹੜੇ ਸ਼ੰਕਾ ਕਰਦੇ ਨੇ ਪ੍ਰਿੰਸੀਪਲ ਜੋਧ ਸਿੰਘ ਹੋਣਾ ਨੇ ਆਖਿਆ ਵਾਹਿਗੁਰੂ ਪ੍ਰੋਫੈਸਰ ਜੋਧ ਸਿੰਘ ਜੀ ਨੇ ਆਖਿਆ ਸੀ ਕਿ ਸਿੱਖ ਧਰਮ ਤੇ ਸ਼ੰਕਾ ਕਰਨ ਵਾਲਿਓ ਜਿਹੜੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਇੱਦਾਂ ਹੋਇਆ ਕੁਛ ਨਹੀਂ ਐਵੇਂ ਹੀ ਅਰਦਾਸ ਵਿੱਚ ਇਹ ਅੱਖਰ ਸ਼ਾਮਿਲ ਕਰ ਲਏ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਸਿੱਖ ਧਰਮ ਉੱਤੇ ਸ਼ੰਕਾ ਕਰਦੇ ਨੇ ਅਜੇ ਅਸੀਂ ਲਾਂਬੂ ਨਹੀਂ ਲਾਇਆ ਅਜੇ ਅਸੀਂ ਚਿਖਾ ਨੂੰ ਅੱਗ ਨਹੀਂ ਵਿਖਾਈ ਆ ਕੇ ਵੇਖ ਲਓ ਸਿੱਖ ਜੋ ਕਹਿੰਦੇ ਨੇ ਉਹ ਕਰਕੇ ਵੀ ਵਿਖਾਉਂਦੇ ਆ ਵੇਖੋ 122 ਖੋਪਰੀ ਆ ਚਾਰ ਅੱਧ ਸੜੀਆਂ ਲਾਸ਼ਾਂ ਆ 10 ਟੋਕਰੇ ਮਾਸ ਦੇ ਆ ਕੇ ਵੇਖੋ ਸਿੱਖ ਜੋ ਕਹਿੰਦੇ ਨੇ ਉਹ ਕਰਕੇ ਵੀ ਵਿਖਾਉਂਦੇ ਨੇ ਤੇ ਕਹਿੰਦੇ ਨੇ ਲੱਟਾ ਲੱਟ ਅੱਗ ਮੱਚ ਰਹੀ ਸੀ ਉਹਨਾਂ ਸਰੀਰਾਂ ਦਾ ਸੰਸਕਾਰ ਹੋ ਰਿਹਾ ਸੀ ਮਰ ਜੀਵੜੇ ਗੁਰਸਿੱਖਾਂ ਦਾ ਉਸ ਵੇਲੇ ਉਹਦੀ ਜੋ ਚਿਖਾ ਦਾ ਪ੍ਰਕਾਸ਼ ਸੀ ਚਾਨਣ ਹੋ ਰਿਹਾ ਸੀ ਉਸ ਪ੍ਰਕਾਸ਼ ਵਿੱਚ ਸ਼੍ਰੋਮਣੀ ਕਮੇਟੀ ਦੇ ਮਤੇ ਲਿਖੇ ਗਏ ਲਿਖਨੇ ਆ ਨਾ ਕੋਈ ਵੀ ਕਮੇਟੀ ਬਣਦੀ ਵੀ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮਤੇ ਉਹ ਲਟਾ ਲੱਟ ਮੱਚ ਰਹੀ ਅੱਗ ਚਿਖਾ ਉਹਦਾ ਜਿਹੜਾ ਪ੍ਰਕਾਸ਼ ਸੀ ਉਹਦੇ ਪ੍ਰਕਾਸ਼ ਵਿੱਚ ਮਤੇ ਲਿਖੇ ਗਏ ਤੇ ਉਹਦੇ ਵਿੱਚ ਇੱਕ ਸ਼ਬਦ ਲਿਖਿਆ ਸੀ ਕਿ ਅੱਗੇ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਇਹੋ ਜਿਹੇ ਕੁਕਰਮੀਆਂ ਦੇ ਹੱਥ ਵਿੱਚ ਨਹੀਂ ਆਏਗਾ ਇਹ ਲਿਖਿਆ ਸੀ ਕਿ ਅੱਗੇ ਤੋਂ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੇ ਜਿਹੜੇ ਹੋਣਗੇ ਉਹ ਧਰਮੀ ਹੋਣਗੇ ਉਹ ਜੀਵਨ ਵਾਲੇ ਹੋਣਗੇ ਉਹ ਉੱਚੇ ਸੁੱਚੇ ਜੀਵਨ ਵਾਲੇ ਹੋਣਗੇ ਇਹ ਗੱਲ ਉਸ ਵੇਲੇ ਮਤੇ ਵਿੱਚ ਲਿਖੀ ਸੀ ਪਰ ਦੁੱਖ ਨਾਲ ਅੱਜ ਇਹ ਗੱਲ ਕਹਿਣੀ ਪੈਂਦੀ ਆ ਕਿ ਕਈ ਲੋਕ ਗਾਤਰੇ ਪਾ ਕੇ ਆ ਗਏ ਨੇ ਕਈਆਂ ਚ ਰੂਹ ਅਜੇ ਵੀ ਨਰੈਣੂ ਦੀ ਫਿਰਦੀ ਆ ਖੁਸਨਾ ਕਈ ਅਜੇ ਵੀ ਉਹੋ ਜਿਹੇ ਹਨ ਜਿਨ੍ਹਾਂ ਦਾ ਹਾਲ ਬੁਰਾ ਹੀ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਇੱਕ ਤੀਰਥ ਉੱਤੇ ਰਹਿੰਦਾ ਹੋਇਆ ਵੀ ਭਗਤ ਕਬੀਰ ਜੀ ਦੇ ਕਹਿਣ ਵਾਂਗੂ ਉਹਦਾ ਮਨ ਨਿਰਮਲ ਨਹੀਂ ਸੀ ਨਰੈਣੂ ਮਹੰਤ ਬੜੇ ਉਹਨੇ ਕੁਕਰਮ ਕੀਤੇ ਉੱਥੇ ਰਹਿੰਦੇ ਬੜੇ ਪਾਪ ਕੀਤੇ ਸੋ ਮੇਰੇ ਕਹਿਣ ਤੋਂ ਭਾਵ ਕਿ ਜੇ ਅਸੀਂ ਤੀਰਥ ਉੱਤੇ ਜਾਈਏ ਤੇ ਉੱਥੋਂ ਦਾ ਸਿਧਾਂਤ ਜ਼ਰੂਰ ਸਾਨੂੰ ਲੈ ਕੇ ਆਉਣਾ ਚਾਹੀਦਾ ਕਿ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਕੀ ਮਹਾਰਾਜ ਸਾਨੂੰ ਸਿਖਾਉਂਦੇ ਕੀ ਨੇ ਤੇ ਤਾਂ ਹੀ ਸਾਡਾ ਤੀਰਥਾਂ ਉੱਤੇ ਜਾਣਾ ਸਫਲਾ ਹੈ ਹੇਮਕੁੰਡ ਸਾਹਿਬ ਜਦੋਂ ਜਾਂਦੇ ਹੋ ਨਾ ਗੁਰਮੁਖੋ ਇੱਥੋਂ ਹੀ ਇੱਕ ਪ੍ਰਣ ਕਰਕੇ ਜਾਇਆ ਕਰੋ ਵੀ ਇੱਕ ਚੀਜ਼ ਉੱਥੋਂ ਛੱਡ ਕੇ ਆਉਣੀ ਹੈ ਇੱਕ ਚੀਜ਼ ਛੱਡ ਕੇ ਆਉਣੀ ਹੈ ਤੇ ਇੱਕ ਚੀਜ਼ ਮੈਂ ਲੈ ਕੇ ਆਉਣੀ ਕੋਈ ਇੱਕ ਗੁਣ ਲੈ ਕੇ ਆਉਣਾ ਤੇ ਕੋਈ ਇੱਕ ਔਗਣ ਛੱਡ ਕੇ ਆਉਣਾ ਮੈਂ ਝੂਠ ਨਹੀਂ ਬੋਲਣਾ ਮੈਂ ਸ਼ਰਾਬ ਨਹੀਂ ਪੀਣੀ ਮੈਂ ਮਾਸ ਨਹੀਂ ਖਾਣਾ ਮੈਂ ਤੰਬਾਕੂ ਨਹੀਂ ਖਾਣਾ ਮੈਂ ਜੀਭ ਨਾਲ ਕਿਸੇ ਦੀ ਨਿੰਦਿਆ ਨਹੀਂ ਕਰਨੀ ਮੈਂ ਅੱਖਾਂ ਨਾਲ ਮਾੜਾ ਨਹੀਂ ਵੇਖਣਾ ਮੈਂ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਇੱਕ ਇੱਕ ਔਗਣ ਆਪਣਾ ਉੱਥੇ ਛੱਡ ਕੇ ਆਈਏ ਵੀ ਮੈਂ ਅੱਖਾਂ ਨਾਲ ਮਾੜਾ ਨਹੀਂ ਵੇਖਣਾ ਜੇ ਟੈਲੀਵਿਜ਼ਨ ਲੱਗਾ ਹੋਏਗਾ ਮੈਂ ਦੂਜੇ ਕਮਰੇ 'ਚ ਹੋ ਜਾਵਾਂਗਾ ਮੈਂ ਅੱਖਾਂ ਨਾਲ ਮਾੜਾ ਨਹੀਂ ਵੇਖਣਾ ਇੱਕ ਪ੍ਰਣ ਕਰਕੇ ਆਈਏ ਤਾਂ ਹੀ ਫਾਇਦਾ ਤੇ ਨਾਲੇ ਗੁਰਮੁਖੋ ਇਹੋ ਜਿਹੀ ਹੱਟ ਤੇ ਕਿਤੇ ਲੱਭਦੀ ਹੈ ਕੋਈ ਦੁਕਾਨ ਦੁਨੀਆ 'ਚ ਐਸੀ ਹੈ ਜਿੱਥੇ ਮਾੜੀਆਂ ਚੀਜ਼ਾਂ ਦੇ ਆਓ ਤੇ ਚੰਗੀਆਂ ਲੈ ਆਓ ਐਸਾ ਤੇ ਕੋਈ ਵੀ ਨਹੀਂ ਇਹ ਤੇ ਸੱਚੇ ਪਾਤਸ਼ਾਹ ਦੀ ਦੁਕਾਨ ਹੱਟ ਇਹੋ ਜਿਹੀ ਆ ਜਿੱਥੇ ਮਰਜ ਕਹਿੰਦੇ ਨੇ ਔਗਣ ਦੇ ਜਾ ਆਪਣੇ ਤੇ ਗੁਣ ਲੈ ਜਾ ਆਖੋ ਸਤਨਾਮ ਔਗਣ ਦੇ ਜਾ ਗੁਣ ਲੈ ਜਾ ਸੱਚੇ ਪਾਤਸ਼ਾਹ ਨਾਮ ਬਖਸ਼ੋ ਤੇ ਮਰਜ ਕਹਿੰਦੇ ਨੇ ਤਜ ਅਭਿਮਾਨ ਲਿਆ ਭਾਈ ਜਿਵੇਂ ਅਸੀਂ ਕਹਿੰਦੇ ਹਾਂ ਵੀ ਦੁਕਾਨਦਾਰ ਆਉਂਦਾ ਹੀ ਹੈ ਨਾ ਵੀ ਕੱਢ ਸੌ ਲੈ ਜਾ ਸਮਾਨ ਹਜ਼ਾਰ ਕੱਢ ਲੱਖ ਦੇ ਮਹਾਰਾਜ ਕਹਿੰਦੇ ਨੇ ਤਜ ਅਭਿਮਾਨ ਮਾਨ ਛੱਡ ਦੇ ਲਿਹੋ ਮਨ ਮੋਲ ਰਾਮ ਨਾਮ ਹਿਰਦੈ ਮਹਿਤੋਲ ਲੱਭ ਲੈ ਨਾਮ ਵਾਹਿਗੁਰੂ ਦਾ ਨਾਮ ਮਿਲ ਜਾਏਗਾ ਤੈਨੂੰ ਪਰ ਆਪਣੀ ਹਉਮੈ ਛੱਡ ਦੇ ਹੰਕਾਰ ਛੱਡ ਦੇ ਤੇ ਕਹਿੰਦੇ ਨੇ ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਬੜਾ ਤਕੜਾ ਜਿੱਥੇ ਹਉਮੈ ਹੋਵੇ ਉੱਥੇ ਕਦੇ ਨਾਮ ਨਹੀਂ ਆਉਂਦਾ ਤੇ ਜਿੱਥੇ ਨਾਮ ਹੋਵੇ ਉੱਥੇ ਕਦੇ ਹਉਮੈ ਨਹੀਂ ਆਉਂਦੀ ਤੇ ਮਾਨ ਆਪਣਾ ਛੱਡ ਦਿਆਂਗੇ ਹੰਕਾਰ ਜਦੋਂ ਛੱਡ ਦਿਆਂਗੇ ਤੇ ਨਾਲ ਦੀ ਨਾਲ ਫਿਰ ਬਖਸ਼ਿਸ਼ ਹੋ ਜਾਣੀ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਣੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਉੱਤੇ ਮਿਹਰ ਕਰਨ ਜਿੱਥੇ ਅਸੀਂ ਤੀਰਥਾਂ ਤੇ ਜਾਣਾ ਉੱਥੇ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਮ ਮਿਹਰ ਹੋ ਜਾਵੇ ਸਤਸੰਗਤ ਨਾਮ ਦੇ ਇਹ ਮਹਾਨ ਮਾਨ ਸਰੋਵਰ ਵਿੱਚ ਵੀ ਕਿਤੇ ਅਸੀਂ ਚੁੱਭਾ ਮਾਰ ਲਈਏ ਬਖਸ਼ਿਸ਼ ਹੋ ਜਾਏ ਕਿਰਪਾ ਹੋ ਜਾਏ ਸਾਡੇ ਸਾਰਿਆਂ ਉੱਤੇ ਪ੍ਰਭ ਕੀਜਾ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹੋ ਤੁਮਰੀ ਕਰੋ ਨਿਤਿਆਸ ਪ੍ਰਭ ਮੋਹਿ ਕਬ ਗਲ ਲਾਵਹਿਗੇ ਉਹ ਭਾਗਾ ਵਾਲਾ ਸਮਾਂ ਆਵੇ ਤੇ ਸ਼ਰਧਾ ਭਾਵਨਾ ਆਪਣੀ ਬਣਾ ਕੇ ਰੱਖੀਏ ਸਤਸੰਗ ਜੀ ਜੇ ਟਾਹਣੀਆਂ ਛਾਂਗ ਦਿੱਤੀਆਂ ਜਾਣ ਤੇ ਦਰਖਤ ਖਤਮ ਨਹੀਂ ਹੁੰਦਾ ਜੇ ਪੱਤੇ ਝਾੜ ਦਿੱਤੇ ਜਾਣ ਤੇ ਦਰਖਤ ਮਰਦਾ ਨਹੀਂ ਪਰ ਜੇ ਗੁਰਮੁਖੋ ਉਹਨੂੰ ਵਿੱਚ ਵਿਚਾਲਿਓ ਵੀ ਵੱਢ ਦਿੱਤਾ ਜਾਏ ਉਹ ਫਿਰ ਵੀ ਹਰਾ ਹੋ ਸਕਦਾ ਪਰ ਜੇ ਦਰਖਤ ਦੀ ਜੜ ਵੱਢ ਦਿੱਤੀ ਜਾਵੇ ਫਿਰ ਉਹ ਦੁਬਾਰਾ ਹਰਾ ਨਹੀਂ ਹੁੰਦਾ ਸਿੱਖਾਂ ਦੇ ਗੁਰਦੁਆਰੇ ਢਾਏ ਗਏ ਨੇ ਸਾਡਾ ਕੁਛ ਵੀ ਨਹੀਂ ਵਿਗੜਿਆ ਹਰਿਮੰਦਰ ਸਾਹਿਬ ਪੰਜ ਵਾਰੀ ਢਾਇਆ ਗਿਆ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਕੁਛ ਨਹੀਂ ਵਿਗੜਿਆ ਨਾ ਇੰਨਾ ਵਿਗੜ ਸਕਦਾ ਬਹੁਤ ਗੁਰਧਾਮਾਂ ਦੀ ਬੇਅਦਬੀ ਹੋਈ ਹੈ ਸਿੱਖਾਂ ਦਾ ਕੁਛ ਨਹੀਂ ਵਿਗੜਿਆ ਨਾ ਵਿਗੜੇਗਾ ਪਰ ਗੁਰਮੁਖੋ ਜਿਹੜਾ ਕੁਝ ਅੱਜ ਕੱਲ੍ਹ ਲੋਕ ਕਰ ਰਹੇ ਨੇ ਨਾ ਅੱਜ ਕੱਲ੍ਹ ਇਹਨਾਂ ਨੇ ਹੁਣ ਜੜ ਨੂੰ ਹੱਥ ਪਾ ਲਿਆ ਕਿਉਂਕਿ ਸ਼ਰਧਾ ਜਦੋਂ ਸ਼ਰਧਾ ਖਤਮ ਕਰ ਦਿਓਗੇ ਨਾ ਤੇ ਫਿਰ ਸਾਡੇ ਪੱਲੇ ਕੁਛ ਵੀ ਨਹੀਂ ਰਹੇਗਾ ਅੱਜ ਸਿੱਖ ਸਿੱਖ ਤੇ ਹੈ ਪਰ ਆਪਣੇ ਗੁਰੂ ਉੱਤੇ ਵੀ ਸ਼ੰਕਾ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਵੀ ਟੀਕਾ ਟਿੱਪਣੀਆਂ ਕਰਦਾ ਸ਼ੰਕੇ ਸ਼ੰਕੇ ਸਾਡੇ ਅੰਦਰ ਪੈਦਾ ਹੋ ਗਏ ਹੁਣ ਇਹਨਾਂ ਨੇ ਸਾਡੀ ਜੜ ਨੂੰ ਹੱਥ ਪਾਇਆ ਹੋਇਆ ਪਰ ਕਿਰਪਾ ਤੇ ਸੱਚੇ ਪਾਤਸ਼ਾਹ ਨੇ ਕਰ ਦੇਣੀ ਹੈ ਰਹਿਮਤ ਤੇ ਸਤਿਗੁਰਾਂ ਨੇ ਆਪੇ ਕਰਨੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇਹ ਲਾਇਆ ਹੋਇਆ ਬੂਟਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਉੱਜਲ ਪੰਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਲਾ ਕੇ ਗਏ ਨੇ ਇਹ ਸ਼ਰਧਾ ਖਤਮ ਤੇ ਨਹੀਂ ਹੋਣੀ ਪਰ ਜਿਹੋ ਜਿਹੀਆਂ ਗੱਲਾਂ ਅੱਜ ਲੋਕ ਕਰ ਰਹੇ ਨੇ ਉਹ ਕੋਸ਼ਿਸ਼ ਇਹੀ ਕਰ ਰਹੇ ਨੇ ਕਿ ਸਾਡੀ ਤੀਰਥਾਂ ਤੇ ਸ਼ਰਧਾ ਨਾ ਰਵੇ ਸਾਡੀ ਅੰਮ੍ਰਿਤ ਉੱਤੇ ਸ਼ਰਧਾ ਨਾ ਰਵੇ ਸਾਡੀ ਬਾਣੀ ਉੱਤੇ ਸ਼ਰਧਾ ਨਾ ਰਵੇ ਪੰਜ ਬਾਣੀਆਂ ਦਾ ਨਿਤਨੇਮ ਕਿੰਨੇ ਸਮੇਂ ਤੋਂ ਕੋਈ ਇਹੋ ਜਿਹੇ ਵੀ ਅੱਜ ਦੇ ਸਮੇਂ 'ਚ ਲੋਕ ਨੇ ਪੰਜਾਹ ਸਾਲਾਂ ਤੋਂ ਨਿਤਨੇਮੀ ਸਨ ਪੱਕੇ ਪੰਜ ਪੰਜ ਬਾਣੀਆਂ ਦਾ ਨਿਤਨੇਮ ਰੋਜ਼ ਕਰਦੇ ਸੀ ਨਿਤਾ ਪ੍ਰਤੀ ਬਾਣੀ ਦਾ ਜਾਪ ਕਰਦੇ ਸੀ ਪਰ ਅੱਜ ਕੱਲ੍ਹ ਬਹੁਤ ਲੋਕ ਐਸੇ ਵਿੱਚ ਵਿੱਚ ਸਾਰੇ ਨਹੀਂ ਉਹ ਪੜ੍ਹਦੇ ਹੋਣਗੇ ਬਾਣੀ 40-40 ਸਾਲ ਤੋਂ ਬਾਣੀ ਦਾ ਜਾਪ ਕਰਨ ਵਾਲੇ ਜਦੋਂ ਨਿਤਨੇਮ ਕਰਦੇ ਹੁੰਦੇ ਨੇ ਤੇ ਮਨ ਵਿੱਚ ਫੁਰਨਾ ਆਉਂਦਾ ਵੀ ਪਤਾ ਨਹੀਂ ਹੈ ਸਤਿਗੁਰਾਂ ਦੀ ਬਾਣੀ ਹੈ ਵੇ ਹੈ ਵੀ ਕਿ ਨਹੀਂ ਐਵੇਂ ਤੇ ਨਹੀਂ ਪੜ੍ਹੀ ਜਾਂਦਾ ਆਖੋ ਸਤਨਾ ਸ਼ੰਕਾ ਪੈਦਾ ਹੋ ਗਿਆ ਤੇ ਜਦੋਂ ਸ਼ੰਕਾ ਪੈਦਾ ਹੋ ਜਾਏ ਫਿਰ ਸ਼ਰਧਾ ਖਤਮ ਹੋ ਜਾਂਦੀ ਸ਼ੰਕਾ ਹੁੰਦਾ ਤੇ ਬਾਬਾ ਦੀਪ ਸਿੰਘ ਜੀ ਬਿਨਾਂ ਸਿਰੋਂ ਨਹੀਂ ਸੀ ਲੜ ਸਕਦੇ ਭਾਈ ਸੰਗਤ ਤੇ ਬੇਨਤੀ ਆ ਕਿ ਇਕਾਗਰਤਾ ਸੋਹਣੀ ਬਣੀ ਹੈ ਹੁਣ ਕਿਉਂ ਆਨੰਦ ਖਰਾਬ ਕਰ ਰਹੇ ਹੋ ਬੈਠੋ ਸਰ ਪਹਿਰੇਦਾਰ ਵੀ ਬੈਠੋ ਮੈਨੂੰ ਆਉਂਦੇ ਨੂੰ ਪਤਾ ਲੱਗਾ ਸੀ ਕਿ ਪੰਜ ਪਿਆਰਿਆਂ ਵਿੱਚੋਂ ਇੱਕ ਸਿੰਘ ਦਾ ਸਰੀਰ ਕੁਛ ਠੀਕ ਨਹੀਂ ਸੀ। ਸਵੇਰੇ ਦਿਨੇ ਵੀ ਅੱਜ ਅੰਮ੍ਰਿਤ ਸੰਚਾਰ ਸੀ, ਇਸ ਕਰਕੇ ਉਹਨਾਂ ਨੇ ਮੈਨੂੰ ਆਉਂਦੇ ਨੂੰ ਦੱਸਿਆ, ਕਹਿੰਦੇ ਸ਼ਾਇਦ ਪੰਜ ਪਿਆਰੇ ਸਟੇਜ ਤੇ ਨਹੀਂ ਆ ਸਕਣਗੇ। ਅੰਮ੍ਰਿਤ ਸੰਚਾਰ ਉਹ ਭਾਵੇਂ ਹੋਇਆ ਤੇ ਅੰਮ੍ਰਿਤ ਛਕਣ ਵਾਲੇ ਜਿਹੜੇ ਨੇ ਉਹ ਭਾਗਾਂ ਵਾਲੇ ਨੇ, ਅੰਮ੍ਰਿਤ ਦੀ ਦਾਤ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ। ਸੋ ਇਸ ਕਰਕੇ ਥੋੜਾ ਜਿਹਾ ਸਮਾਂ ਆਪਾਂ ਮਰ ਦੇ ਚਰਨਾਂ ਵਿੱਚ ਪਿਆਰ ਵਿੱਚ ਜੁੜ ਕੇ ਹਾਜ਼ਰੀ ਭਰਨੀ ਹੈ ਤੇ ਸੰਗਤ ਨੂੰ ਬੇਨਤੀ ਹੈ ਕਿ ਮਨ ਜੋੜ ਕੇ ਰੱਖੋ, ਇਕਾਗਰਤਾ ਬਣਾ ਕੇ ਰੱਖੋ। ਆਪ ਜੀ ਦੇ ਚਰਨਾਂ ਵਿੱਚ ਅਰਜੇ ਕਰ ਰਹੇ ਅਸਾਂ ਕਿ ਸ਼ਰਧਾ ਜੇ ਚਲੀ ਗਈ ਫਿਰ ਸਭ ਕੁਝ ਚੱਲਿਆ। ਕਹਿੰਦੇ ਜੇ ਸਰੀਰਕ ਤੰਦਰੁਸਤੀ ਚਲੀ ਗਈ ਕੁਛ ਵੀ ਨਹੀਂ ਗਿਆ, ਤੰਦਰੁਸਤੀ ਚਲੀ ਗਈ ਕੁਛ ਵੀ ਨਹੀਂ ਗਿਆ, ਮਾਇਆ ਚਲੀ ਗਈ ਕੁਛ ਵੀ ਨਹੀਂ ਗਿਆ, ਤੇ ਜੇ ਗੁਰੂ ਤੋਂ ਸ਼ਰਧਾ ਚਲੀ ਗਈ ਫਿਰ ਸਭ ਕੁਝ ਹੀ ਗਿਆ, ਫਿਰ ਸਾਡੇ ਪੱਲੇ ਰਿਹਾ ਹੀ ਕੁਛ ਨਾ। ਤੇ ਸ਼ਰਧਾ ਜਦੋਂ ਹੋਵੇ ਗੱਲ ਬਣਦੀ ਹੋਈ ਫੇਰ।
ਜਿਨ੍ਹਾਂ ਨੇ ਰੱਖਿਆ ਭਰੋਸਾ ਤੇਰਾ ਉਹਨਾਂ ਸਭ ਕੁਛ ਪਾਇਆ ਏ, ਰੱਖਿਆ ਭਰੋਸਾ ਤੇਰਾ ਉਹਨਾਂ ਸਭ ਕੁਛ ਪਾਇਆ ਏ, ਰੱਖਿਆ ਭਰੋਸਾ ਤੇਰਾ ਉਹਨਾਂ ਸਭ ਕੁਛ ਪਾਇਆ। ਸਭ ਕੁਛ ਪਾਇਆ ਜਿੰਨਾ ਸਿਰਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ, ਜਿੰਨਾ ਸਿਰਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ, ਜਿੰਨਾ ਸਿਰਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ, ਜਿੰਨਾ ਸਿਰਕ ਤੇਰੇ ਤੇ ਰੱਖਿਆ ਪਾਇਆ। ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ ਨਾ ਆਇਆ ਏ, ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ ਨਾ ਆਇਆ, ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ ਨਾ ਆਇਆ, ਸਿਦਕ ਨਾ ਆਇਆ ਏ, ਉਹਨਾਂ ਨੇ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ